ਗੁਰਬਾਣੀ ਦੇ ਲੜੀਵਾਰ ਸਹਿਜ ਪਾਠ ਪ੍ਰਵਾਹ ਦੇ 118ਵੇਂ ਸੈਗਮੈਂਟ ਵਿੱਚ ਆਪ ਸਭ ਰੱਬ ਰੂਪ ਸਰੋਤਿਆਂ ਦਾ ਹਾਰਦਿਕ ਸਵਾਗਤ ਹੈ। ਦਲਜੀਤ ਸਿੰਘ ਵੱਲੋਂ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੈਗਮੈਂਟ ਵਿੱਚ ਆਪਾਂ ਰਾਗ ਬਿਹਾਗੜਾ ਦੀ ਬਾਣੀ ਦਾ ਪ੍ਰਵਾਹ ਜੋ ਸ਼ੰਤਾਂ ਦੇ ਰੂਪ ਵਿੱਚ ਚੱਲ ਰਿਹਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਮਹਿਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦਾ ਪ੍ਰਵਾਹ ਸਰਵਣ ਕਰਾਂਗੇ। ਇੱਕ ਸੱਜਣ ਸਵਾਲ ਕਰ ਰਹੇ ਹਨ ਕਿ ਗੁਰਬਾਣੀ ਪ੍ਰਵਾਹ ਦੇ ਨਾਲ ਨਾਲ ਸਿੱਖੀ ਬਾਰੇ ਵੀ ਕੋਈ ਗੱਲ ਕੀਤੀ ਜਾਏ। ਸੋ ਸਿੱਖੀ ਦੀ ਗੱਲ ਕਰਦਿਆਂ ਸਿੱਖ ਅਲਫਾਜ਼ ਜ਼ਰੂਰ ਸਾਡੇ ਸਾਹਮਣੇ ਆਉਂਦਾ ਹੈ। ਸਿੱਖ ਦਾ ਮਤਲਬ ਕੀ ਹੈ? ਲਫਜ਼ੀ ਅਰਥ ਇਸਦਾ ਇਹ ਬਣਦਾ ਹੈ ਕਿ ਤਾਲਬੇ ਇਲਮ, ਸਿੱਖਣ ਦਾ ਅਵਲਾਖੀ, ਸੱਚ ਦਾ ਖੋਜੀ, ਜਾਂ ਇਹ ਕਹਿ ਲਓ ਗਿਆਨ ਦਾ ਮੁਤਲਾਸ਼ੀ, ਇਹ ਹੈ ਸਿੱਖ ਦਾ ਅਰਥ। ਕਈ ਵਾਰ ਅਸੀਂ ਇਸ ਗੱਲ 'ਤੇ ਵੀ ਟੱਪਲਾ ਖਾ ਜਾਂਦੇ ਹਾਂ ਕਿ ਸ਼ਾਇਦ ਕੇਸ ਦਾੜੀ ਰੱਖਣ ਨਾਲ ਹੀ ਸਿੱਖ ਬਣ ਜਾਈਦਾ ਹੈ। ਇਹ ਸਾਡੀ ਭੁੱਲ ਹੈ। ਸਿੱਖ ਨੇ ਗੁਰੂ ਤੋਂ ਗਿਆਨ ਲੈਣਾ ਹੈ, ਗਿਆਨ ਸਿੱਖਣਾ ਹੈ, ਤਾਂ ਸਿੱਖੀ ਕਾਇਮ ਹੈ। ਸੱਚ ਦੀ ਤਲਾਸ਼ ਕਰਨੀ ਹੈ ਤਾਂ ਸਿੱਖੀ ਕਾਇਮ ਹੈ। ਇਹ ਸਾਡੇ ਜੀਵਨ ਦਾ ਆਧਾਰ, ਸਾਡੇ ਜੀਵਨ ਦਾ ਆਦਰਸ਼ ਹੋਣਾ ਚਾਹੀਦਾ ਹੈ। ਸਿੱਖ ਨੇ ਆਪਣੀ ਜ਼ਿੰਦਗੀ ਵਿੱਚ ਜੋ ਉਸਦੇ ਫਰਜ਼ ਬਣਦੇ ਨੇ, ਕਿਰਤ ਕਰਨੀ ਹੈ, ਉਸਨੂੰ ਨਿਭਾਉਣਾ ਹੈ। ਦਸਾਂ ਨੌਵਾਂ ਦੀ ਕਿਰਤ ਕਰਨੀ ਹੈ, ਗ੍ਰਸਥ ਦੇ ਸਾਰੇ ਫਰਜ਼ ਵੀ ਨਿਭਾਉਣੇ ਨੇ, ਬਾਲ ਬੱਚੇ, ਇਸਤਰੀ, ਮਾਤਾ ਪਿਤਾ, ਰਿਸ਼ਤੇਦਾਰ, ਦੋਸਤ, ਕੌਮਾਂ, ਮੁਲਕ, ਈਵਨ ਕਿ ਸਾਰੇ ਜਗਤ ਦੀ ਸੇਵਾ ਕਰਨੀ ਹੈ। ਅਤੇ ਇਹ ਸੇਵਾ ਕਰਦਿਆਂ ਕਰਦਿਆਂ ਇਹਨਾਂ ਤੋਂ ਆਪ ਅਲੈਦਾ ਰਹਿਣਾ ਹੈ। ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਕਹਿ ਦਿੰਦੇ ਹਾਂ ਆਪ ਅਲੈਦਾ ਰਹਿਣਾ ਹੈ। ਕਮਲ ਦਾ ਫੁੱਲ ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ, ਉਹ ਚਿੱਕੜ ਵਿੱਚ ਉੱਗਦਾ ਹੈ ਔਰ ਆਪਣੀਆਂ ਪੰਖੜੀਆਂ ਨੂੰ ਚਿੱਕੜ ਨਹੀਂ ਲੱਗਣ ਦਿੰਦਾ। ਦੁਨੀਆਂ ਵਿੱਚ ਸਭ ਤੋਂ ਸੋਹਣਾ ਫੁੱਲ ਲੱਗਦਾ ਹੈ। ਸਿੱਖ ਨੇ ਦੁਨੀਆਂ ਨਾਲ ਵਿਚਰਨਾ ਹੈ, ਦੁਨੀਆਂ ਦੇ ਸਾਰੇ ਸਵਾਲਾਂ ਨੂੰ ਹੱਲ ਕਰਨਾ ਹੈ ਅਤੇ ਆਪਣੀ ਅਸਲੀਅਤ ਦੀ ਪਛਾਣ ਕਰਨੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਮੈਂ ਕੌਣ ਹਾਂ, ਮੇਰਾ ਜ਼ਿੰਦਗੀ ਦਾ ਕਾਰਜ ਕੀ ਹੈ, ਉਹ ਕਰਨਾ ਹੈ। ਸਿੱਖ ਨੂੰ ਜ਼ਿੰਦਗੀ ਦੇ ਰਾਜ ਨੂੰ ਸਮਝਣ ਦੀ ਖਾਹਿਸ਼ ਹੋਣੀ ਚਾਹੀਦੀ ਹੈ। ਉਸਦੀ ਰੀਝ, ਉਸਦੀ ਤਲਾਸ਼, ਉਸਦਾ ਸ਼ੌਕ, ਉਸਦੀ ਖੋਜ ਜ਼ਿੰਦਗੀ ਨੂੰ ਸਮਝਣ ਬਾਰੇ ਹੋਣੀ ਚਾਹੀਦੀ ਹੈ ਔਰ ਆਪਣੇ ਆਪ 'ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਇਸ ਖੋਜ ਵਿੱਚ ਕਾਮਯਾਬ ਹੋਵਾਂਗਾ। ਦੁਨੀਆਂ ਦਾ ਕੋਈ ਲਾਲਚ, ਕੋਈ ਖਿੱਚ, ਕੋਈ ਰੁਕਾਵਟ ਇਹ ਸਿੱਖ ਦੇ ਜਮਾਂਦਰੂ ਸੁਭਾਅ ਨੂੰ ਦਬਾ ਨਹੀਂ ਸਕਦਾ, ਇਹ ਉਸਨੂੰ ਕਮਜ਼ੋਰ ਨਹੀਂ ਕਰ ਸਕਦਾ। ਭਾਵੇਂ ਸਿੱਖ ਗੋਡੇ ਹੱਡ ਤੁੜਵਾ ਲਵੇ ਪਰ ਉਸਦੀ ਨਿਗਾਹ ਸਦਾ ਉਚੇਰੀ ਰਹਿੰਦੀ ਹੈ। ਸਿੱਖ ਦਾ ਜਿਹੜਾ ਨਿਸ਼ਚਾ ਹੈ ਉਹ ਗੁਰੂ ਨਾਨਕ 'ਤੇ ਹੋਣਾ ਚਾਹੀਦਾ ਹੈ। ਬੱਚੇ ਨੂੰ ਇਹ ਯਕੀਨ ਹੁੰਦਾ ਹੈ ਕਿ ਉਹ ਮਾਂ ਦੀ ਉਂਗਲੀ ਫੜ ਕੇ ਡਿੱਗੇਗਾ ਨਹੀਂ। ਇਵੇਂ ਜਿਨ੍ਹਾਂ ਸਿੱਖਾਂ ਨੇ ਗੁਰੂ ਨਾਨਕ ਦੀ ਉਂਗਲੀ ਫੜੀ ਉਹ ਇਸ ਦੁਨੀਆਂ ਦੇ ਮੇਲੇ ਵਿੱਚ, ਭੀੜ ਵਿੱਚ, ਰੌਲੇ ਗੌਲੇ ਵਿੱਚ ਗਵਾਚ ਨਹੀਂ ਸਕਦੇ। ਜਿਨ੍ਹਾਂ ਨੂੰ ਗੁਰੂ ਦੇ ਬਚਨਾਂ 'ਤੇ ਵਿਸ਼ਵਾਸ ਹੈ, ਗੁਰਬਾਣੀ ਨੂੰ ਸੱਤ ਕਰਕੇ ਸਮਝਦੇ ਨੇ, ਉਹ ਅੰਧ ਵਿਸ਼ਵਾਸਾਂ ਵਿੱਚ ਕਦੇ ਉਲਝਦੇ ਨਹੀਂ ਹਨ। ਗੁਰੂ ਦੇ ਹਰ ਬਚਨ ਨੂੰ ਅਕਲਮੰਦ ਅਤੇ ਹੋਣਹਾਰ ਦੀ ਤਰ੍ਹਾਂ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਇਹੋ ਤਾਂ ਆਪਾਂ ਗੁਰਬਾਣੀ ਤੋਂ ਸਿੱਖਣਾ ਹੈ ਕਿ ਜਦ ਤੱਕ ਸਾਡੀ ਇਹ ਅੰਡਰਸਟੈਂਡਿੰਗ ਨਹੀਂ ਬਣ ਜਾਂਦੀ ਕਿ ਅਸੀਂ ਗੁਰੂ ਦੇ ਬਚਨਾਂ ਨੂੰ ਸਿੱਖਣਾ ਹੈ, ਉਹਨਾਂ ਚਿਰ ਅਸੀਂ ਸਿੱਖ ਨਹੀਂ ਅਖਵਾ ਸਕਦੇ। ਸੋ ਗੁਰੂ ਦੇ ਬਚਨਾਂ ਨੂੰ ਅਟਲ ਕਰਕੇ ਮੰਨਣਾ ਹੈ, ਕੋਈ ਅਸ਼ਮੈਸ਼ ਕੋਈ ਕਸੌਟੀ ਲਾ ਕੇ ਦੇਖਣ ਦੀ ਜ਼ਰੂਰਤ ਨਹੀਂ ਕਰਨੀ। ਗੁਰੂ ਦੇ ਬਚਨ ਅਟਲ ਨੇ, ਸੱਚ ਨੇ। ਸਿੱਖ ਦਾ ਸਬਰ ਵੀ ਹੋਣਾ ਚਾਹੀਦਾ ਹੈ, ਕਾਹਲੀ ਨਹੀਂ ਕਰਨੀ, ਕਿਉਂਕਿ ਜਿਸ ਚੀਜ਼ ਦੀ ਉਹ ਖੋਜ ਕਰ ਰਿਹਾ ਹੈ ਨਾ, ਉਹ ਦੁਨੀਆਂ ਦੀਆਂ ਸਾਰੀਆਂ ਖੋਜਾਂ ਤੋਂ ਮੁਸ਼ਕਲ ਹੈ। ਕਾਹਲੀ ਅਤੇ ਜਲਦਬਾਜ਼ੀ ਨਾਲ ਕੰਮ ਨਹੀਂ ਚੱਲਦਾ। ਇਸ ਲਈ ਸਿੱਖ ਨੂੰ ਆਪਣਾ ਸਬਰ ਪਹਾੜ ਵਰਗਾ ਬਣਾਉਣਾ ਚਾਹੀਦਾ ਹੈ, ਦ੍ਰਿੜ ਹੋਣਾ ਚਾਹੀਦਾ, ਗੰਭੀਰ ਹੋਣਾ ਚਾਹੀਦਾ ਅਤੇ ਇੰਤਜ਼ਾਰ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਸਿੱਖ ਜਿੱਥੇ ਗੁਰੂ ਦੇ ਬਚਨਾਂ ਨੂੰ ਸਮਝਦਾ ਹੈ, ਸਮਝਣ ਦਾ ਉਪਰਾਲਾ ਕਰਦਾ ਹੈ, ਹੱਥ ਜੋੜ ਕੇ ਨਿਰਵਾਣ ਬੁੱਧੀ ਦੇ ਨਾਲ ਹਾੜੇ ਪਾ ਕੇ ਪੱਬਾਂ ਮਾਰ ਮਾਰ ਕੇ ਪ੍ਰਕਾਸ਼ ਦੀ ਰਹਿਨੁਮਾਈ ਲਈ ਪ੍ਰਾਰਥਨਾ ਕਰਦਾ ਹੈ ਅਤੇ ਇਸੇ ਸੰਤੋਖ ਦੇ ਨਾਲ ਉਹ ਆਪਣੀ ਜਿਹੜੀ ਪ੍ਰੇਅਰ ਹੈ, ਆਪਣੀ ਅਰਦਾਸ ਹੈ, ਉਸਦਾ ਅਸਰ ਉਡੀਕਦਾ ਹੈ। ਸਿੱਖ ਦੀ ਇਹ ਅਵਸਥਾ ਹੁੰਦੀ ਹੈ ਕਿ ਉਸ ਅਕਾਲ ਪੁਰਖ ਦੇ ਘਰੋਂ ਮੈਨੂੰ ਜ਼ਰੂਰ ਰੋਸ਼ਨੀ ਮਿਲੇਗੀ, ਉਹਦੇ ਘਰ ਵਿੱਚ ਕੋਈ ਘਾਟਾ ਵੀ ਨਹੀਂ ਹੈ, ਹਰ ਇੱਕ ਜੀਵ ਉਸਦੇ ਘਰੋਂ ਹੀ ਤਾਂ ਲੈ ਰਿਹਾ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜਗੰਤਰ ਖਾਹੀ ਖਾਹੇ। ਦੁਨਿਆਵੀ ਦਾਤਾਂ ਉਹਦੇ ਦਰੋਂ ਘਰੋਂ ਸਭ ਮਿਲਦੀਆਂ ਜਾ ਰਹੀਆਂ ਨੇ, ਆਪਣੇ ਆਪ ਟਾਈਮ ਟਾਈਮ ਦੇ ਨਾਲ ਸਭ ਕੁਝ ਮਿਲਦਾ ਜਾ ਰਿਹਾ ਹੈ, ਪਰ ਮੰਗਣਾ ਕੀ ਹੈ ਉਹਦੇ ਦਰ ਤੋਂ? ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਨਾਮ ਦੀ ਅਵਸਥਾ ਮੰਗਣੀ ਹੈ, ਸੰਤੋਖੀ ਹੋਣ ਦੀ ਅਵਸਥਾ ਮੰਗਣੀ ਹੈ। ਹਾਫਿਜ਼ ਸਿਰਾਜ਼ੀ ਦੇ ਕੁਝ ਬੋਲ ਸਾਹਮਣੇ ਆ ਰਹੇ ਨੇ, ਰੋਜ਼ੇ ਬਰਸੀ ਬਵਸਲ ਹਾਫਿਜ਼ ਗਰ ਤਾਕ ਤੇ ਇੰਤਜ਼ਾਰ ਅਧਾਰੀ। ਉਹ ਕਹਿੰਦੇ ਨੇ ਕਿ ਉਹ ਜਾਣਦਾ ਹੈ ਕਿ ਮਨੁੱਖ ਤੋਂ ਦੇਵਤਾ ਬਣਨ ਲਈ ਜ਼ਮੀਨ ਅਤੇ ਅਸਮਾਨ ਦਾ ਜੋ ਫੈਸਲਾ ਹੈ ਨਾ, ਇੰਨਾ ਫਾਸਲਾ ਤੈਅ ਕਰਨਾ ਹੁੰਦਾ ਹੈ। ਸੋ ਇਹ ਤਬਦੀਲੀ ਕੋਈ ਇੱਕ ਦੋ ਦਿਨਾਂ ਦੀ ਨਹੀਂ ਹੈ, ਇਹ ਜ਼ਿੰਦਗੀ ਭਰ ਦੀ ਹੈ, ਚੱਲਦੇ ਰਹਿਣਾ ਹੈ, ਸਿੱਖ ਨੇ ਸਿੱਖਦੇ ਰਹਿਣਾ ਹੈ। ਗੁਰੂ ਪਾਤਸ਼ਾਹ ਨੇ ਅਲਫਾਜ਼ ਤਾਂ ਹੀ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਹਰ ਯੁੱਗ ਵਿੱਚ ਕੁਝ ਅਵਤਾਰੀ ਪੁਰਖ ਆਏ। ਕਲਯੁੱਗ ਦੇ ਵਿੱਚ ਬੁੱਧ ਜੀ ਨੂੰ ਭੇਜਿਆ ਗਿਆ। ਬੁੱਧ ਜੀ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ, ਸੇਵਕਾਂ ਨੂੰ ਭਿਕਸ਼ੂ ਦਾ ਨਾਮ ਦਿੱਤਾ, ਭਿੱਖਿਆ ਮੰਗ ਕੇ ਖਾਣਾ, ਤਾਂ ਕਿ ਉਹਨਾਂ ਵਿੱਚ ਕਦੇ ਹੰਕਾਰ ਨਾ ਆਵੇ। ਜਿਹੜਾ ਮੰਗ ਕੇ ਖਾਏਗਾ ਹੰਕਾਰ ਕੀ ਕਰੇਗਾ? ਪਰ ਗੱਲ ਨਹੀਂ ਬਣੀ, ਕਿਉਂਕਿ ਜੇ ਸਾਰੇ ਹੀ ਦੁਨੀਆ ਭਿਕਸ਼ੂ ਬਣ ਜਾਂਦੀ ਤਾਂ ਦੇਣ ਵਾਲਾ ਕੌਣ ਹੋਣਾ ਸੀ? ਫਿਰ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਹੈ, ਜਿੱਥੋਂ ਸਿੱਖ ਜਾਂ ਸਿੱਖੀ ਆਰੰਭਤਾ ਹੋਈ ਹੈ। ਸਿੱਖ ਨੇ ਸਾਰੀ ਉਮਰ ਸਿੱਖਣਾ ਹੈ। ਗੁਰੂ ਨਾਨਕ ਨੇ ਇਹ ਸਾਨੂੰ ਜੋ ਲਕਬ ਦਿੱਤਾ ਹੈ ਸਿੱਖ ਦਾ, ਉਸਦਾ ਭਾਵ ਹੈ ਸਾਰੀ ਉਮਰ ਕੁਝ ਨਾ ਕੁਝ ਚੰਗਾ ਸਿੱਖਦੇ ਰਹਿਣਾ ਹੈ। ਸੋ ਅਜਿਹੀਆਂ ਕੁਝ ਸਾਡੇ ਅੰਦਰ ਵੀ ਭਾਵਨਾਵਾਂ ਹੋਣੀਆਂ ਚਾਹੀਦੀਆਂ ਨੇ ਕਿ ਅਸੀਂ ਵੀ ਸੱਚੇ ਸਿੱਖ ਬਣੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 546 ਤੋਂ ਰਾਗ ਬਿਹਾਗੜਾ ਦੇ ਸ਼ੰਤ ਪੰਚਮ ਪਾਤਸ਼ਾਹ ਜੀ ਦੀ ਬਖਸ਼ੀ ਬਾਣੀ ਦਾ ਜੋ ਸੱਤਵਾਂ ਸ਼ੰਤ ਹੈ ਉੱਥੋਂ ਆਰੰਭਤਾ ਕਰਦੇ ਹਾਂ। ਅਨਕਾਏ ਰਾਤੜਿਆ ਵਾਟ ਦਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਬਿਹਾਗੜਾ ਮਹਿਲਾ ਪੰਜਵਾਂ ਸ਼ੰਤ, ਅਨਕਾਏ ਰਾਤੜਿਆ ਵਾਟ ਦਹੇਲੀ ਰਾਮ, ਆਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਗੁਣ ਗੋਪਾਲ ਨਾ ਜਪੀ ਰਸਨਾ ਫਿਰ ਕਦੋਂ ਸੇ ਦਹ ਆਵੇ। ਤਰਵਰ ਵਿਛੁੰਨੇ ਨੈ ਪਾਤ ਜੁੜਤੇ ਜੰਮਕ ਗਾਉਣ ਅਕੇਲੀ, ਬਿਨਮੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਤੂੰ ਬਲਵੰਚ ਲੋਕ ਕਰੇ ਸਭ ਜਾਣੈ ਜਾਣੀ ਰਾਮ, ਲੇਖਾ ਧਰਮ ਪਿਆ ਤਿਲ ਪੀੜੇ ਕਾਣੀ ਰਾਮ। ਕਿਰਤ ਕਮਾਣੇ ਦੁੱਖ ਸਹੁ ਪ੍ਰਾਣੀ, ਅਨਕ ਜੋਨ ਪਰਮਾਇਆ, ਮਹਾਮੋਣੀ ਸੰਗ ਰਾਤਾ ਰਤਨ ਜਨਮ ਗਵਾਇਆ। ਇੱਕ ਸਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ, ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਹ ਲਵਾਣੀ। ਬੀਚ ਨਾ ਕੋਈ ਕਰੇ ਅਕਿਰਤ ਕੰਨ ਵਿਛੜ ਪਿਆ, ਆਏ ਖਰੇ ਕਠਨ ਜਮ ਕੰਕਰ ਪਕੜ ਲਿਆ। ਪਕੜੇ ਚਲਾਇਆ ਆਪਣਾ ਕਮਾਇਆ ਮਹਾਮੋਣੀ ਰਾਤਿਆ, ਗੁਣ ਗੋਬਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗਲ ਲਾਤਿਆ। ਕਾਮ ਕ੍ਰੋਧ ਅਹੰਕਾਰ ਮੂਠਾ ਕੋਈ ਗਿਆਨ ਪਛਤਾਪਿਆ, ਬਿਨਵੰਤ ਨਾਨਕ ਸੰਜੋਗ ਪੂਲਾ ਹਰ ਜਾਪ ਰਸਨਾ ਜਾਪਿਆ। ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ, ਪਤਿਤ ਉਧਾਰਨ ਹਰ ਬਿਰਧ ਤੁਮਾਰਾ ਰਾਮ, ਪਤਿਤ ਉਧਾਰਨ ਸ਼ਰਨ ਸਵਾਮੀ ਕਿਰਪਾ ਨਿਧ ਦਿਆਲਾ, ਅੰਧਕੂਪ ਤੇ ਉਧਰ ਕਰਤੇ ਸਗਲ ਘਟ ਪ੍ਰਤਪਾਲਾ। ਸ਼ਰਨ ਤੇਰੀ ਕਟ ਮਹਾ ਬੇੜੀ ਇੱਕ ਨਾਮ ਦੇ ਆਧਾਰਾ, ਬਿਨਵੰਤ ਨਾਨਕ ਕਰ ਦੇ ਰਾਖੋ ਗੋਬਿੰਦ ਦੀਨ ਦਿਆਰਾ। ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ, ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਇਆ ਰਾਮ। ਸੁਖ ਸਹਿਜ ਆਨੰਦ ਵਿਨੋਦ ਸਦ ਹੀ ਗੁਣ ਗੋਪਾਲ ਨਿਤ ਗਾਈਐ, ਅੱਜ ਸਾਧ ਸੰਗੇ ਮਿਲੇ ਰੰਗੇ ਬਹੁੜ ਜੋਣ ਨਾ ਤਾਈਐ। ਗਹਿ ਕੰਠ ਲਾਏ ਸਹਿਜ ਸੁਭਾਏ ਆਦ ਅੰਕੁਰ ਆਇਆ, ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਤਹੂੰ ਨਾ ਜਾਇਆ। ਮਿਹਗੜਾ ਮਹਿਲਾ ਪੰਜਵਾਂ ਸ਼ੰਤ, ਸੁਣੋ ਬੇਨੰਤੀਆਂ ਸਵਾਮੀ ਮੇਰੇ ਰਾਮ, ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ, ਦੁੱਖ ਹਰਨ ਕਿਰਪਾ ਕਰਨ ਮੋਹਣ ਕਲ ਕਲੇਸ਼ਾ ਪੰਜਣਾ, ਸ਼ਰਨ ਤੇਰੀ ਰੱਖ ਲਿਓ ਮੇਰੀ ਸਰਬ ਮੈਂ ਨਰੰਜਣਾ। ਸੁਣਤ ਪੇਖਤ ਸੰਗ ਸਭ ਕਹਿ ਪ੍ਰਭ ਨੇਰਹੂੰ ਤੇ ਨੇਰੇ, ਅਰਦਾਸ ਨਾਨਕ ਸੁਣ ਸਵਾਮੀ ਰੱਖ ਲਿਓ ਕਰਕੇ ਚੇਰੇ। ਤੂੰ ਸਮਰੱਥ ਸਦਾ ਹਮ ਦੀਨ ਭਿਖਾਰੀ ਰਾਮ, ਮਾਇਆ ਮੋਏ ਮਗਨ ਕੱਢ ਲਿਓ ਮੁਰਾਰੀ ਰਾਮ, ਲੋਭ ਮੋਹ ਵਿਕਾਰ ਬਾਂਧਿਓ ਅਨਕ ਦੁੱਖ ਕਮਾਵਣੇ, ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਣੇ। ਕਰ ਅੰਗ੍ਰਹਿ ਪਤਿਤ ਪਾਵਨ ਬਹੁ ਜੋਨ ਪਰਮ ਤੇ ਹਾਰੀ, ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਪ੍ਰਾਨ ਅਧਾਰੀ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਪਾਲੇ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ, ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਛੂ ਨਾ ਜਾਣਾ, ਰਤਨ ਤਿਆਗ ਸੰਗ੍ਰਹਨ ਕੌਡੀ ਪਸ਼ੂ ਨੀਚ ਅਯਾਣਾ। ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ, ਨਾਨਕ ਸ਼ਰਨ ਸਮਰੱਥ ਸਵਾਮੀ ਪੈਜ ਰਾਖੋ ਮੋਰੀ। ਜਾਤੀ ਵਿਛੜਿਆ ਤਿਨ ਆਪ ਮਿਲਾਇਆ ਰਾਮ, ਸਾਧੂ ਸੰਗਮੇ ਹਰ ਗੁਣ ਗਾਇਆ ਰਾਮ, ਗੁਣ ਗਾਏ ਗੋਬਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਪਏ ਸੇ ਜਾ ਸੁਹਾਵੀ ਸੰਗ ਪ੍ਰਭ ਕਹਿ ਆਪਣੇ ਪ੍ਰਭ ਕਰ ਲਏ ਛੋੜ ਚਿੰਤ ਅਚਿੰਤ ਹੋਏ ਬਹੁੜ ਦੁੱਖ ਨਾ ਪਾਇਆ ਨਾਨਕ ਦਰਸ਼ਨ ਭੇਖ ਜੀਵੇ ਗੋਬਿੰਦ ਗੁਣ ਨਿਧ ਗਾਇਆ ਬਿਹਗੜਾ ਮਹਿਲਾ ਪੰਜਵਾਂ ਸ਼ੰਤ ਬੋਲ ਸੋ ਧਰਮੜਿਆ ਮੋਹਨ ਕਤ ਤਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਉਹਾਰੀ ਰਾਮ ਸੰਗ ਤੇਰੇ ਕਛ ਨਾ ਚਾਲੇ ਬਿਨਾ ਗੋਬਿੰਦ ਨਾਮਾ ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕਾਮਾ ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਕੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉਂ ਸੋਇਆ ਤੂੰ ਨੀਂਦ ਪਰੇ ਜਾਗਤ ਕਤ ਨਾਹੀ ਰਾਮ ਮਾਇਆ ਝੂਠ ਰੁਦਨ ਕੇਤੇ ਬਿਲਾਹੀ ਰਾਮ ਬਿਲਾਹੀ ਕੇਤੇ ਮਹਾਮੋਹਣ ਬਿਨ ਨਾਮ ਹਰ ਕੇ ਸੁਖ ਨਹੀਂ ਸਹਿਸ ਸਿਆਨ ਪਾਵਤਾ ਕੇ ਜੈ ਪਾਵਤ ਤਹਿ ਜਾਈ ਆਦਿ ਅੰਤੇ ਮਦ ਪੂਰਨ ਸਰਬਰਤ ਘਟ ਘਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇ ਧੀ ਕਰ ਜਾਹੀ ਨਰਪਤ ਜਾਨ ਗ੍ਰਹੋ ਸੇਵਕ ਸਿਆਣੇ ਰਾਮ ਸਰਪਰ ਵਿਛੁੜਨਾ ਮੋਹੇ ਪਛਤਾਣੇ ਰਾਮ ਹਰ ਚੰਦੋਰੀ ਦੇ ਕਪੂਲਾ ਕਹਾਂ ਅਸਥਿਤ ਪਾਈ ਹੈ ਬਿਨ ਨਾਮ ਹਰ ਕੇ ਅਣ ਰਚਨਾ ਅਹਿਲਾ ਜਨਮ ਗਵਾਈ ਹੈ ਓਹੋ ਕਰਤ ਨਾ ਤ੍ਰਿਸ਼ਨ ਬੂਜੈ ਨਹਿ ਕਾਮ ਪੂਰਨ ਗਿਆਨੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤੀਆਂ ਪਸ਼ੁਤਾਨੀ ਧਾਰ ਅਨਗ੍ਰਹ ਆਪਣਾ ਕਰ ਲੀ ਨਾਰਾਮ ਪੂਜਾ ਗੈ ਕਾਢ ਲਿਓ ਸਾਧੂ ਸੰਗ ਦੀ ਨਾਰਾਮ ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾਂਧਰਮ ਸੁਧਾਨ ਕਿਰਿਆ ਸੰਗ ਤੀਰੈ ਸੇ ਚਲੇ ਰਸਨਾ ਅਰਾਧੇ ਇੱਕ ਸਵਾਮੀ ਹਰ ਨਾਮ ਮਨ ਤਨ ਪੀਨਾ ਨਾਨਕ ਜਿਸਨੋ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੀ ਜਾਗਿਤ ਕਤ ਨਾਹੀ ਮਾਇਆ ਝੂਠ ਰੁਦਨ ਕੇਤੇ ਬਿਲਾਹੀ ਰਾਮ ਇਸ ਸੈਗਮੈਂਟ ਵਿੱਚ ਆਪਾਂ ਸਤਿਗੁਰਾਂ ਦੇ ਇਹ ਬਚਨ ਪੜ੍ਹੇ ਨੇ ਮਨੁੱਖ ਨੂੰ ਰਾਜਾ ਕਿਹਾ ਗਿਆ ਹੈ ਪਰ ਸਤਿਗੁਰੂ ਸਵਾਲ ਕਰਦੇ ਨੇ ਕਿ ਰਾਜੇ ਤੂੰ ਸੁੱਤਾ ਪਿਆ ਹੈ ਜਾਗਦਾ ਕਿਉਂ ਨਹੀਂ ਸਤਿਗੁਰਾਂ ਦੀ ਬਾਣੀ ਵਿੱਚ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੇਂ ਜਾਗਣਾ ਸਾਡਾ ਮਨ ਸੁਚੇਤ ਹੋਣਾ ਚਾਹੀਦਾ ਹੈ ਜਦੋਂ ਰੱਬੀ ਬੰਦਗੀ ਹੋ ਰਹੀ ਹੋਵੇ ਪਰ ਅਸੀਂ ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕਾਮ ਕੋ ਉੱਠ ਖਲੋਇਆ ਸਾਡੀ ਅਵਸਥਾ ਹੀ ਕੁਝ ਇਹੋ ਜਿਹੀ ਬਣ ਗਈ ਹੈ ਕਿਉਂਕਿ ਬੁਰਾਈ ਵਾਲਾ ਕੰਮ ਚੱਲ ਰਿਹਾ ਹੋਵੇ ਤਾਂ ਅਸੀਂ ਝੱਟ ਉੱਠ ਬੈਠਦੇ ਹਾਂ ਅਤੇ ਜਿੱਥੇ ਚੰਗਿਆਈ ਦੀ ਗੱਲ ਹੋ ਰਹੀ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ ਜਿੱਥੇ ਚੰਗੀ ਗੱਲ ਚੱਲ ਰਹੀ ਹੈ ਬਾਣੀ ਦੀ ਗੱਲ ਚੱਲ ਰਹੀ ਹੈ ਉੱਥੇ ਸਾਡੇ ਮਨਾਂ ਵਿੱਚ ਆਲਸ ਆ ਜਾਂਦਾ ਹੈ ਅਤੇ ਬੁਰਿਆਈਆਂ ਲਈ ਅਸੀਂ ਭੱਜ ਦੌੜਦੇ ਹਾਂ ਫਲਾਣੇ ਥਾਂ ਫਲਾਣਾ ਕੰਮ ਹੋ ਗਿਆ ਉਹ ਘਟਨਾ ਵਾਪਰ ਗਈ ਦੌੜ ਦੌੜ ਕੇ ਜਾਂਦੇ ਹਾਂ ਜਾਂ ਹੋਰ ਵੀ ਬੁਰਾਈਆਂ ਦੇ ਕੰਮਾਂ ਵਿੱਚ ਹਿੱਸੇਦਾਰ ਬਣਦੇ ਹਾਂ ਤਾਂ ਸਤਿਗੁਰਾਂ ਨੇ ਅਜਿਹੇ ਭਰਮ ਭੇਦਾਂ ਤੋਂ ਸਾਨੂੰ ਹੋੜਿਆ ਹੈ ਮਾਇਆ ਝੂਠ ਰੁਦਨ ਕੇਤੇ ਬਿਲਾਹੀ ਰਾਮ ਇਹ ਮਾਇਆ ਦੀਆਂ ਖੇਡਾਂ ਵਿੱਚ ਖਸਤ ਕਿੰਨੇ ਜੀਵ ਨੇ ਜਿਹੜੇ ਵਿਲਕਦੇ ਫਿਰਦੇ ਨੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੇ ਭਾਉ ਦੂਜਾ ਲਾਇਆ। ਮਾਇਆ ਦੇ ਕਾਰਨ ਸਾਡਾ ਹਿਰਦਾ ਜਿਹੜਾ ਹੈ ਮੋਹ ਪੈਦਾ ਕਰਦਾ ਹੈ। ਮਾਇਆ ਦਾ ਭਾਵ ਸਿਰਫ ਧਨ ਦੌਲਤ ਨਹੀਂ ਹੈ, ਮਾਇਆ ਦਾ ਭਾਵ ਹੈ ਉਹ ਸਾਰੇ ਪਦਾਰਥ ਜਿਨ੍ਹਾਂ ਕਰਕੇ ਸਾਨੂੰ ਅਕਾਲ ਪੁਰਖ ਦੇ ਨਾਮ ਤੋਂ ਦੂਰ ਰਹਿਣਾ ਪਏ। ਤਾਂ ਜਾਗਣਾ ਹੈ, ਹਰੀ ਦੀ ਕਿਰਤ ਵਿੱਚ ਜਾਗਣਾ ਹੈ। ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਾਹੀਂ। ਸਤਿਗੁਰਾਂ ਨੇ ਸਾਨੂੰ ਰਾਜੇ ਕਿਹਾ ਹੈ ਅਤੇ ਰਾਜੇ ਦਾ ਇੱਕ ਕੰਮ ਹੁੰਦਾ ਹੈ, ਉਹ ਜਾਗੇ, ਜਾਗ ਕੇ ਆਪਣੀ ਪਰਜਾ ਦਾ ਵੀ ਖਿਆਲ ਰੱਖੇ, ਆਪਣੇ ਰਾਜ ਭਾਗ ਦਾ ਵੀ ਖਿਆਲ ਰੱਖੇ, ਆਪਣੀ ਮੰਜ਼ਿਲ ਦਾ ਵੀ ਖਿਆਲ ਰੱਖੇ। ਸੋ ਸਤਿਗੁਰਾਂ ਦੇ ਇਹਨਾਂ ਪਵਿੱਤਰ ਬਚਨਾਂ ਦੇ ਨਾਲ ਇਸ ਸੈਗਮੈਂਟ ਨੂੰ ਇੱਥੇ ਸਮੇਟਦੇ ਹਾਂ ਜੀ। ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣਾ, ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।